पुन द्वादश गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह। गुर बिलास छेवें पातशाही ग्रंथ दी कथा नू आप जी श्रवण कर रहे सी, इतिहास इथों तक पहुंचा है। एक पंडित दी साखी नू ग्रंथाकार जी ने बयान किया है जेड़ा के सतगुरु अर्जन देव सच्चे पातशाह जी दे चरणा दे विच डिग के सतगुरां तो भुल दी माफी मंग के सतगुरु सच्चे पातशाह जी दा सेवक बन गया। कल इथों तक कथा पहुंची सी, अज इथों अगे मैं प्रारंभ करदा। दिज की गाथ संपूर्ण पाई आगे सुनो और गाथ नहीं। ग्रंथाकार जी बयान करदे ने के पंडित दी जेड़ी साखी सी इस जगह दे उते पूरी हो गई है। अगली जेड़ी नवी कथा है ग्रंथाकार जी लिखदे ने मैं उसनु बयान करदा हां। हे श्रोता जनो तुसी हुण अगली गाथा अगली कथा सुनो। हर गोबिंद चढ़यो तन ताप होवत पयो देह संताप। ग्रंथाकार जी बयान करदे ने एक समय सतगुरु हर गोबिंद सच्चे पातशाह जी दे शरीर नूं ताप चढ़ गया, भाव के बुखार हो गया। उस बुखार दे दुख दे करके देही नूं बहुत ज्यादा दुख लगा। जो बूझो किम पीड़ा पाई मानख देह स्वांग तर आई। ग्रंथाकार जी बयान करदे ने के जेकर कोई शंकावादी ऐसा प्रश्न करे के सतगुरु हर गोबिंद सच्चे पातशाह जी ते अकाल पुरख दा रूप सन, इस करके उन्हां दे शरीर नूं किस तरह कोई दुख हो सकदा है। ते कवि जी लिखदे ने उस दे उत्तर दे विच मैं ऐसा बयान करांगा मानख देह स्वांग तर आई, क्योंकि स्वांग नूं धारण करके सतगुरु हर गोबिंद सच्चे पातशाह जी ने मनुख शरीर नूं धारण कीता होया। इस करके पावे कोई भी होवे जिसने भी मनुख स्वरूप नूं धारण कीता मनुखां वर्गे रोग मनुखां वर्गी पीड़ा उस नूं जरूर व्यापदी है। इसे करके हुण इस वेले सतगुरु हर गोबिंद सच्चे पातशाह जी नूं बुखार होया है। इस करके बुखार दे करके उन्हां दी देह नूं बहुत ज्यादा संताप लगा होया, दुख लगा होया। एक दिन श्री हर गोबिंद जी दे अंग तपन लगे झट आन सारे। भारी ताप शरीर ते प्रगट होया दास दासियां वेख कबरान सारे। जिदा नाम हरे तिन ताप ताई नाम लेंदियां दुख मिट जान सारे। ओनू ताप ने आन दबाए लिया खेल करन मनुख समान सारे। माता गंगा होई देख दुखी पारी विसर गए उके खान पान सारे। सत गुरु कर आए करतार सिंगा देखे जीव हो रहे हैरान सारे। कवि करतार सिंह जी कलास वाली बयान करदे ने के जेड़े सतगुरु दा नाम लैण दे नाल सारे दे सारे दुख दौड़ जांदे ने, उस सतगुरु नूं अज बुखार चढ़िया होया है। पर कवि जी नाल बयान करदे ने के जेकर सतगुरां ने मनुख शरीर नूं धारण कीता है ते फिर उसे प्रकार दे नाल उह सांग जेड़ा है उस नूं पूरा करके दिखाउंदे ने। सबै जतन को त्याग कै, सबै जतन को त्याग कै, गोरे अर्जन तर ध्यान, एक आसरा प्रभ लो वाहे गुरु सुख खान। सतगुरु अर्जन देव सच्चे पातशाह जी ने अपने मन दे विच विचार कीता कि होर सारे उपावां नूं होर सारे जतना नूं छड़ देना चाहिदा, इको जेड़ा आसरा है ओह ते भगवान दा लैणा चाहिदा, जिस नूं अकाल पुरख आख्या जांदा, जेड़ा करता पुरख सुखां दी खाण। मंत्रण में महामंत्र जो गुर नानक जी कीन, सत नाम सत वार पढ़ गुर अर्जन सुख लीन। ग्रंथाकार जी लिखते ने जेड़ा मंत्र मंत्रां दा सिरमौर मंत्र है, जिस मंत्र नूं सतगुरु नानक देव सच्चे पातशाह जी ने बनाया, सतगुरु प्रताप सिंह सच्चे पातशाह जी दे उपदेश दे विच आउंदा है कि 36 युग तपस्या करके ये जो चौखरा जाप है जिन्हों असी सारे जपदे हां, ये सतगुरु नानक देव सच्चे पातशाह जी ने मंत्र बनाया जेड़ा सारिया मंत्रां दा सिरमौर मंत्र है। कवि जी बयान करदे ने कि सतगुरु नानक देव सच्चे पातशाह जी दा तैयार कीता होया ए गुर मंत्र उस वेले सत वारी सतगुरु अर्जन देव सच्चे पातशाह जी ने अपने मुख तो उचारण कीता ते फिर सुख ले। गोरे अर्जन जल दीन ताप, तब दूर परायो। सत वारी भजन दा नाम लैके सतगुरु अर्जन देव सच्चे पातशाह जी ने थोड़ा जा पानी सतगुरु हरगोबिंद सच्चे पातशाह जी दे मुख दे विच पाया, बस ओ पानी पैण दी देर सी उसे वेले कवि जी लिखदे ने के पूरा बुखार उतर गया। हर गोबिंद परसन देख गुर ऐसे अलायो। जदों बुखार उतर गया सतगुरु हरगोबिंद सच्चे पातशाह जी दा चेहरा प्रसन्नता दे विच आ गया, उस वेले अपने पुत्र नूं खुश देख के सतगुरु अर्जन देव सच्चे पातशाह जी ने इस तरह वचन कीता। एक ताप की कहां बात, तीन ताप निवारे। सतगुरु अर्जन देव सच्चे पातशाह जी कहंदे ने एक बुखार दी एक ताप दी की गल करनी है, ये जो सतगुरां दा बनाया होया गुर मंत्र है ये ते मनुख दे तिन्ने तापां नूं दूर कर देंदा है। आद ब्याद उपाद ये तीन ताप मन्ने जांदे ने, सतगुरु अर्जन देव सच्चे पातशाह जी बयान करदे ने ये ते मनुख दे होरना तिन्ना तापां नूं वी दूर कर देंदा। सत नाम का मंत्र सदा जो रिद में तारे। सतगुरु अर्जन देव सच्चे पातशाह जी बयान करदे ने कि सच्चे नाम दा जेड़ा ए गुर मंत्र है जेड़ा भी अपने हिरदे दे विच धारण करदा है उहदे सारे दुख दूर चले जांदे ने, उहनूं कोई दुख रह नहीं सकदा। हर गोबिंद का ताप उतारियो गुर अर्जन ये शब्द उचारियो। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬੁਖਾਰ ਸੀ ਉਹ ਉਤਾਰ ਦਿੱਤਾ। ਗੁਰੂ ਮੰਤਰ ਦਾ ਉਚਾਰਨ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਇਸ ਤੋਂ ਬਾਅਦ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਇੱਕ ਸ਼ਬਦ ਉਚਾਰਿਆ, ਸ਼ਬਦ ਰਚੇ। ਸੋਰਠ ਮੈਂ ਉਣੰਜਵਾ, ਸੋਰਠ ਮੈਂ ਉਣੰਜਵਾ ਜਾਨੋ, ਸ੍ਰੀ ਮੁਖ ਤੇ ਗੁਰੂ ਬਖਾਨੋ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੇ ਬੁਖਾਰ ਦੇ ਪਰਥਾਏ ਉਸ ਵੇਲੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ। ਦਿੱਤੀ ਧੀਰਜ ਸਤਿਗੁਰਾਂ ਸਾਰਿਆਂ ਨੂੰ, ਹਰ ਗੋਬਿੰਦ ਜੀ ਗੋਦ ਉਠਾਮ ਦੇਨੇ, ਡਿੱਠਾ ਤਾਪ ਸਰੀਰ ਤੇ ਬਹੁਤ ਚੜਿਆ, ਕੂਕੀ ਵਿੱਚ ਨਾ ਅੰਗ ਹਿਲਾਮ ਦੇਨੇ, ਸਰਬ ਰੋਗ ਕਾ ਔਖਦ ਨਾਮ ਕਹਿ ਕੇ, ਵਾਹਿਗੁਰੂ ਗੁਰ ਜਾਪ ਜਪਾਮ ਦੇਨੇ, ਸਤ ਨਾਮ ਕਹਿ ਚਿਹਰੇ ਤੇ ਹੱਥ ਧਰਿਆ, ਗੁਰੂ ਨਾਨਕ ਦੇਵ ਧਿਆਮ ਦੇਨੇ, ਹੋਇਆ ਤਾਪ ਸਰੀਰ ਤੋਂ ਦੂਰ ਸਾਰਾ, ਝੱਟ ਹੋਸ਼ ਅੰਦਰ ਸਾਹਿਬ ਆਮ ਦੇਨੇ, ਸੋਰਠ ਰਾਗ ਦੇ ਵਿੱਚ ਕਰਤਾਰ ਸਿੰਘਾ ਸਤਿਗੁਰੂ ਜੀ ਸ਼ਬਦ ਅਲਾਮ ਦੇਨੇ। ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ, ਸਰਵ ਰੋਗ ਕਾ ਔਖਦ ਨਾਮ, ਤੇ ਫਿਰ ਗੁਰਮੰਤਰ ਉਚਾਰਨ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਿਆ। ਇਸ ਕਰਨ ਦੇ ਨਾਲ ਹੀ ਸਤਿਗੁਰਾਂ ਦਾ ਤਾਪ ਉਤਰ ਗਿਆ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਵਿੱਚ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ। ਕਿਹੜਾ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ ਉਸ ਨੂੰ ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਨੇ ਬਿਆਨ ਕੀਤਾ। ਮੇਰਾ ਸਤਿਗੁਰ ਰਖਵਾਲਾ ਹੋਆ, ਭਾਵ ਕੇ ਹੇ ਭਾਈ ਮੇਰਾ ਗੁਰੂ ਮੇਰਾ ਸਹਾਇਕ ਹਮੇਸ਼ਾ ਹੀ ਬਣਿਆ ਹੈ। ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਵਾ, ਭਾਵ ਕੇ ਗੁਰੂ ਦੀ ਸ਼ਰਨ ਦੀ ਬਰਕਤ ਦੇ ਨਾਲ ਭਗਵਾਨ ਨੇ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਬਾਲਕ ਹਰਗੋਬਿੰਦ ਨੂੰ ਬਚਾ ਲਿਆ। ਹੁਣ ਬਾਲਕ ਹਰਗੋਬਿੰਦ ਬਿਲਕੁਲ ਰਾਜੀ ਬਾਜੀ ਹੋ ਗਿਆ, ਨਵਾਂ ਨਰੋਆ ਹੋ ਗਏ। ਤਾਪ ਗਇਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਸਤਿਗੁਰੂ ਜੀ ਬਿਆਨ ਕਰਦੇ ਨੇ, ਹੇ ਭਾਈ ਬਾਲਕ ਹਰਗੋਬਿੰਦ ਦਾ ਤਾਪ ਲੈ ਗਿਆ ਹੈ, ਭਗਵਾਨ ਨੇ ਆਪ ਇਸ ਬੁਖਾਰ ਨੂੰ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਜਿਹੜੀ ਲਾਜ ਹੈ ਉਸ ਨੂੰ ਆਪ ਹੀ ਬਰਕਰਾਰ ਰੱਖਿਆ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹੇ ਭਾਈ ਗੁਰੂ ਦੀ ਸੰਗਤ ਤੋਂ ਮੈਂ ਸਾਰੇ ਫਲ ਪ੍ਰਾਪਤ ਕੀਤੇ ਹਨ, ਇਸ ਵਾਸਤੇ ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਜੀ ਤੋਂ ਵਾਰਨੇ ਜਾਂਦਾ ਹਾਂ। ਹਲਤ ਪਲਤ ਪ੍ਰਭ ਦੋਵੇ, ਹਲਤ ਪਲਤ ਪ੍ਰਭ ਦੋਵੇ ਸਵਾਰੇ, ਹਮਰਾ ਗੁਣ ਅਵ ਗੁਣ ਨਾ ਵਿਚਾਰਿਆ। ਹੇ ਭਾਈ ਜਿਹੜਾ ਵੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ ਉਸਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਹੀ ਪ੍ਰਮਾਤਮਾ ਸਵਾਰ ਦਿੰਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗਣ ਪਰਮਾਤਮਾ ਕਦੇ ਵੀ ਆਪਣੇ ਚਿੱਤ ਦੇ ਵਿੱਚ ਧਾਰਨ ਕਰਕੇ ਨਹੀਂ ਰੱਖਦਾ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਹੇ ਗੁਰੂ ਤੇਰਾ ਇਹ ਬਚਨ ਕਦੇ ਟਲਣ ਵਾਲਾ ਨਹੀਂ ਹੈ ਕਿ ਪਰਮਾਤਮਾ ਹੀ ਜੀਵ ਦਾ ਲੋਕ ਪ੍ਰਲੋਕ ਵਿੱਚ ਰਾਖਾ ਬਣਦਾ ਹੈ। ਹੇ ਸਤਿਗੁਰੂ ਤੂੰ ਆਪਣਾ ਬਰਕਤ ਵਾਲਾ ਹੱਥ ਅਸਾਂ ਜੀਵਾਂ ਦੇ ਮੱਥੇ ਦੇ ਉੱਤੇ ਹਮੇਸ਼ਾ ਰੱਖਦਾ ਹੈ, ਇਸ ਪ੍ਰਕਾਰ ਦੇ ਨਾਲ ਤੂੰ ਸਾਡੀ ਰੱਖਿਆ ਕਰਦਾ ਹੈ। ਇਹ ਜਿਹੜੀਆਂ ਸ਼ਬਦ ਦੀਆਂ ਪੰਕਤੀਆਂ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ। मेरा सतगुर राखा होयो कृपा तार गुर सब दुख खोयो। हुण ग्रंथाकार जी अपने शब्दों दे विच इस शब्द का जिहड़ा अर्थ है वह बयान करते ने। कवि जी लिखते ने कि सतगुरु जी मेरे रखवाले बने ने, उन्होंने कृपा नू तारण करके मेरे सारे दे सारे जिहड़े दुख ने उन्हां नू दूर कर दिता है। हर गोबिंद पयो नवा निरोआ गया ताप तन का दुख खोया। सतगुरु अर्जन देव सच्चे पातशाह जी दे उचारे हुए बचन दा जेड़ा उलथा है अर्थ है उस नू कवि जी बयान कर रहे ने। सतगुरु अर्जन देव सच्चे पातशाह जी ने बयान किया है शब्द दे विच के हर गोबिंद बिलकुल राजी हो गया, वो नवा निरोआ हो गया क्योंकि बुखार ओदा शरीर तो दूर चला गया है, शरीर दा दुख मिट गया। प्रभ कृपा कर चिंत मिटाई अपने जन की लाज रखाई। भगवान ने कृपा करके सारी दी सारी चिंता नू दूर कर दिता है, अपना दास जान के अपने जन दी जिहड़ी लाज है जिहड़ी इज्जत है उस नू अपने आप ही बचा के रखिया। साध संगत ते सब फल पाए सतगुर के हो बल बल जाए। साध संगत तो सारे जड़े फल ने उन्हां दी प्राप्ति हुंदी है सतगुरु सच्चे पातशाह जी जेडे के वड्डी कृपा करन वाले ने उन्हां तो मैं वार वार बलिहार जांदा हां वारने जांदा हां। हलत पलत प्रभ दोवें सवारे गुण अव गुण नहीं कोई बेचारे। हलत आख्या जांदा है इस लोक नूं, पलत आख्या जांदा है परलोक नूं दूसरे लोक नूं, भाव के दोवें जिहड़े लोक ने उह भगवान ने अपने आप ही सवार दित्ते ने। सतगुरु अर्जन देव सच्चे पातशाह जी बयान करदे ने कि मेरे किसे गुण नूं ते किसे औगण नूं सतगुरु सच्चे पातशाह जी ने अकाल पुरख ने विचारिया ने। अटल बचन नानक गुर करिया सफल कर अपना मोह सिर तरिया। सतगुरु अर्जन देव सच्चे पातशाह जी बयान करदे ने कि सतगुरु नानक देव सच्चे पातशाह जी दा जिहड़ा बचन है वह अटल है, जिन्नू कोई टाल नहीं सकदा। सतगुरु नानक देव सच्चे पातशाह जी ने ऐसी कृपा कीती है कि मेरे आखे हुए बचन नूं प्रवान कीता है, कृपा नूं तारण कीता है, मेरे सिर दे उत्ते मेहर भरिया हथ रख्या ते मेरे पुत्र दी रख्या कीती। सिरि मुख शब्द उचारियो एह सोरठ के माहे ताप निकट नहीं आवही जो ये शब्द सुनाहे। हुण ग्रंथाकार जी बयान करदे ने कि अपने श्री मुख तो सतगुरु अर्जन देव सच्चे पातशाह जी ने सोरठ राग दे विच ये शब्द उचारण कीता। कवि जी लिखदे ने कि ताप कदे भी उस दे नेड़े नहीं आ सकदा जेड़ा इस शब्द दा पाठ करदा है जां जेड़ा इस शब्द नूं अपने कन्नां दे नाल श्रवण करदा है सुनदा है। और शब्द बहुते करे गुरु ग्रंथ के बीच ताप हरन सुख के करन पड़ ऊंच अर नीच। ग्रंथाकार जी बयान करदे ने इस तो इलावा सतगुरु अर्जन देव सच्चे पातशाह जी ने होर भी गुरबाणी दे शब्द रचे ने। कवि जी लिखदे ने कि जेड़े ग्रंथ दी बीड़ दे विच लिखे हुए ने, ताप हरन सुख के करन पड़ ऊंच अर नीच, भाव के ताप नूं दूर करन दे वास्ते ते सुखां दा दान लैण दे वास्ते सारे उच्चे ते नीवे उन्हां शब्दां नूं पढ़ के उन्हां शब्दां दे लाभ नूं प्राप्त कर सकदे ने। किहड़े शब्द होर लिखे ने उन्हां दे विचों मैं होर शब्दां दा हवाला बयान करदा हां। सतगुरु सच्चे पातशाह जी ने ਸੱਚੇ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਦੇ ਉੱਤੇ ਹੋਰ ਗੁਰਬਾਣੀ ਦੇ ਸ਼ਬਦ ਨੂੰ ਉਚਾਰਨ ਕੀਤਾ ਹੈ। ਸਤਿਗੁਰੂ ਅਰਜਨ ਜੀ ਲਿਖਦੇ ਨੇ, ਤਾਪ ਗਵਾਇਆ ਗੁਰ ਪੂਰੇ, ਪੂਰੇ ਸਤਿਗੁਰੂ ਨੇ ਹਰੀ ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਪੂਰੇ ਪ੍ਰਕਾਰ ਦੇ ਨਾਲ ਦੂਰ ਕਰ ਦਿੱਤਾ। ਵਾਜੇ ਅਨਹਦ ਤੂਰੇ, ਉਸ ਦੇ ਅੰਦਰ ਆਤਮਕ ਆਨੰਦ ਦੇ ਮਾਨੋ ਇੱਕ ਰਸ ਵਾਜੇ, ਉਸੇ ਵੇਲੇ ਹੀ ਵੱਜਣ ਲੱਗ ਪੈਂਦੇ ਨੇ। ਸਰਬ ਕਲਿਆਣ ਪ੍ਰਭ ਕੀਨੇ, ਭਗਵਾਨ ਨੇ ਸਾਰੇ ਸੁਖ ਤੇ ਸਾਰੇ ਆਨੰਦ ਪੂਰੇ ਪ੍ਰਕਾਰ ਦੇ ਨਾਲ ਬਖਸ਼ ਦਿੱਤੇ ਨੇ। ਕਰ ਕਿਰਪਾ ਆਪ ਦੇਨੇ, ਉਸਨੇ ਕਿਰਪਾ ਕਰਕੇ ਆਪ ਹੀ ਇਹ ਸਾਰੇ ਸੁਖ ਕਿਰਪਾ ਕਰਕੇ ਬਖਸ਼ ਦਿੱਤੇ ਨੇ। ਬੇਦਨ ਸਤਿਗੁਰ ਆਪ ਗਵਾਈ, ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਹੇ ਭਰਾਵੋ ਜਿਨੇ ਵੀ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ, ਗੁਰੂ ਨੇ ਆਪ ਉਸ ਦੀ ਹਰ ਇੱਕ ਪੀੜਾ ਨੂੰ ਪੂਰੇ ਪ੍ਰਕਾਰ ਦੇ ਨਾਲ ਦੂਰ ਕੀਤਾ। ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਤੇ ਆਈ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ ਦੇ ਨਾਲ ਪੂਰੇ ਪ੍ਰਕਾਰ ਦੇ ਨਾਲ ਭਰਪੂਰ ਹੋ ਗਏ ਨੇ। ਜੋ ਮੰਗਹਿ ਹੈ ਸੋ ਲੇਵੈ, ਹੇ ਭਗਵਾਨ ਤੇਰੇ ਦਰ ਤੋਂ ਤੇਰੇ ਸੰਤ ਜੋ ਵੀ ਕੁਝ ਮੰਗਦੇ ਨੇ ਉਹ ਹਾਸਲ ਕਰ ਲੈਂਦੇ ਨੇ। ਪ੍ਰਭ ਆਪਣਿਆਂ ਸੰਤਾਂ ਦੇਵਹਿ, ਤੂੰ ਆਪਣੇ ਸੰਤਾਂ ਨੂੰ ਆਪ ਸਾਰਾ ਕੁਝ ਪ੍ਰਦਾਨ ਕਰਦਾ ਹੈ। ਹਰ ਗੋਬਿੰਦ ਪ੍ਰਭ ਰਾਖਿਆ, ਹੇ ਭਾਈ ਬਾਲਕ ਹਰ ਗੋਬਿੰਦ ਨੂੰ ਵੀ ਭਗਵਾਨ ਨੇ ਆਪ ਬਚਾਇਆ ਹੈ, ਕਿਸੇ ਦੇਵੀ ਆਦਿਕ ਨੇ ਸਹਾਇਤਾ ਨਹੀਂ ਕੀਤੀ। ਜਨ ਨਾਨਕ ਸਾਚ ਸੁਭਾਖਿਆ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ, ਮੈਂ ਤਾਂ ਸਦਾ ਸਥਿਰ ਰਹਿਣ ਵਾਲੇ ਭਗਵਾਨ ਦਾ ਜਿਹੜਾ ਨਾਮ ਹੈ ਉਸ ਨੂੰ ਹੀ ਉਚਾਰਨ ਕਰਦਾ ਹਾਂ। ਇਹ ਜਿਹੜਾ ਸ਼ਬਦ ਹੈ ਇਹ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇਸੇ ਹੀ ਪ੍ਰਥਾਏ ਉਚਾਰਨ ਕੀਤਾ ਹੋਇਆ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਸੂਰਠ ਰਾਗ ਦੇ ਵਿੱਚ ਹੋਰ ਵੀ ਗੁਰਬਾਣੀ ਦਾ ਸ਼ਬਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਾਬਤ ਉਚਾਰਨ ਕੀਤਾ ਹੈ। ਠਾੜ ਪਾਈ ਕਰਤਾਰੇ, ਹੇ ਪਾਈ ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਪੂਰੇ ਪ੍ਰਕਾਰ ਦੇ ਨਾਲ ਠੰਡ ਵਰਤਾ ਦਿੱਤੀ ਹੈ। ਤਾਪ ਛੋੜ ਗਿਆ ਪਰਵਾਰੇ, ਉਸ ਦੇ ਪਰਿਵਾਰ ਨੂੰ ਉਸ ਦੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦਾ ਤਾਪ ਛੱਡ ਕੇ ਬੜੀ ਦੂਰ ਚਲਿਆ ਜਾਂਦਾ। ਗੁਰ ਪੂਰੇ ਹੈ ਰਾਖੀ, ਹੇ ਭਾਈ ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ ਹੈ। ਸਰਨ ਸੱਚੇ ਕੀ ਤਾਕੀ, ਕਿਉਂਕਿ ਉਸਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕਿਆ ਹੈ, ਇਸੇ ਕਰਕੇ ਉਹਦੀ ਰੱਖਿਆ ਹੋਈ ਹੈ। ਪਰਮੇਸ਼ਰ ਆਪ ਹੋਆ ਰਖਵਾਲਾ, ਹੇ ਭਾਈ ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਹਦੇ ਤੇ ਪੂਰੇ ਪ੍ਰਕਾਰ ਦੇ ਨਾਲ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ। ਸਾਂਤ ਸਹਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ, ਕਿਉਂਕਿ ਉਸ ਦੇ ਅੰਦਰ ਇੱਕ ਛਿਨ ਵਿੱਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਨੇ। ਹਰ ਹਰ ਨਾਮ ਦਿਓ ਦਾਰੂ, ਹੇ ਭਾਈ ਵਿਕਾਰ ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਦਵਾਈ ਦਿੱਤੀ। ਤਿੰਨ ਸਗਲਾ ਰੋਗ ਬੇਦਾਰੂ, ਉਸ ਨਾਮ ਦਾਰੂ ਨੇ ਉਸ ਮਨੁੱਖ ਦਾ ਸਾਰਾ ਹੀ ਵਿਕਾਰ ਰੋਗ ਪੂਰੇ ਪ੍ਰਕਾਰ ਦੇ ਨਾਲ ਕੱਟ ਦਿੱਤਾ ਹੈ। ਆਪਣੀ ਕਿਰਪਾ ਤਾਰੀ, ਜਦੋਂ ਪ੍ਰਭੂ ਨੇ ਉਸ ਮਨੁੱਖ ਦੇ ਉੱਤੇ ਆਪਣੀ ਮਿਹਰ ਕੀਤੀ ਹੈ ਤਾਂ ਫਿਰ ਉਹ ਰਾਜੀ ਹੋ ਗਏ। ਤਿੰਨ ਸਗਲੀ ਬਾਤ ਸਵਾਰੀ, ਤਾਂ ਉਸ ਨੇ ਆਪਣੀ ਸਾਰੀ ਜੀਵਨ ਕਹਾਣੀ ਹੀ ਸੋਹਣੀ ਬਣਾ ਲਈ, ਪੂਰੇ ਪ੍ਰਕਾਰ ਦੇ ਨਾਲ ਸਵਰ ਗਈ, ਆਪਣਾ ਸਾਰਾ ਜੀਵਨ ਉਸ ਮਨੁੱਖ ਨੇ ਸਵਾਰ ਲਿਆ। ਪ੍ਰਭ ਆਪਣਾ ਬਿਰਧ ਸਮਾਰਿਆ, ਹੇ ਭਾਈ ਪ੍ਰਭੂ ਨੇ ਸਦਾ ਹੀ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਵ ਨੂੰ ਚੇਤੇ ਕਰਕੇ ਰੱਖਿਆ। ਹਮਰਾ ਗੁਣ ਆਵ ਗੁਣ ਨਾ ਵਿਚਾਰਿਆ, ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗਣ ਦਿਲ ਤੇ ਲਾ ਕੇ ਨਹੀਂ ਰੱਖਦਾ। गुर का शब्द भयो साखी, प्रभु दी कृपा दे नाल जिस मनुख दे अंदर गुरु दे शब्द ने अपना प्रभाव पाया है। तिन सगली लाज राखी, शब्द ने उस दी सारी इज्जत रख ली, उस नूं विकारां दे टेटे चढ़न तों बचा लिया। बोलाया बोली तेरा, हे प्रभु जदों तू प्रेरणा देंदा है तदों ही मैं तेरी सिफत सलाह करन लग पैंदा है। तू साहिब गुणी गहेरा, तू साडा मालक है, तू गुणा दा खजाना है, तू डूंगे जिगरे वाला है। जप नानक नाम सच साखी, सतगुरु अर्जन देव सच्चे पातशाह जी अखीरली पंक्ति दे विच बयान करदे ने कि सदा स्थिर प्रभु दा नाम जपया करो, यही सदा हामी भरन वाला है, यही रखिया करन वाला है। इस प्रकार दे नाल सतगुरु अर्जन देव सच्चे पातशाह जी ने इस गुरबाणी दे शब्द नूं उचारिया। पुन प्रभ जाग आराम सुकीनो, चार बरन को निवता दिनो। इस तों बाद ग्रंथाकार जी बयान करदे ने कि फिर एक बहुत वड्डा जग पाव के लंगर आरंभिया। सतगुरु अर्जन देव सच्चे पातशाह जी ने चारे वर्णा दे जेड़े लोग से उन्हां नूं भोजन छकण दे वास्ते संदेशे भेजेगा। पांत पांत पकवान पकाए, जो हम ते नहीं जात गिनाए। ग्रंथाकार जी बयान करदे ने कि तरह तरह दे जेड़े पकवान से उन्हां नूं तैयार कीता गया। कवि जी लिखदे ने कि जेड़े पकवान तैयार कीते गए ने, मैं किसी प्रकार दे नाल उन्हां पकवाना दी गिनती नूं बयान नहीं कर सकदा। चार बरन नारी नारे आवे, साध अतीत गणत ना पावे। चारे वर्णा दे जेड़े लोक ने ओ सतगुरु अर्जन देव सच्चे पातशाह जी दे घर दे विच लंगर छकण दे वास्ते पहुंचे ने। कवि जी लिखदे ने कि बड़े जेड़े अतीत साधु ने ओह भी पहुंचे ने, जिन्हां दी गिनती कीती नहीं जा सकदी। मन बाचत भोजन सब लेवे, वदे गुरु वेल खुशी सब सेवे। मन पौंदा जेड़ा पदार्थ है ओ हर एक ने छकिया, ते सारिया ने अपने मुख दे विचों ऐसी चंगी असीस दिती है कि गुरु दी वेल वधदी रवे। इस प्रकार दे नाल सारिया ने खुशी दे नाल आख्या है। एह बिद जग पूर गुर कीनो, दीनन दान बहुत ही दिनो। ग्रंथाकार जी बयान करदे ने इस तरीके दे नाल उस जग नूं उस लंगर नूं सतगुरु अर्जन देव सच्चे पातशाह जी ने संपूर्ण कीता। इस तों इलावा गरीबां नूं बहुत सारा वड्डा गिणती दे विच दान भी दित्ता गया। पौन गुर अर्जन सुत संग तारा, लै प्रसाद आयो गुर द्वारा। इस तों बाद अपने पुत्र हरगोबिंद नूं अपने नाल लै के सतगुरु अर्जन देव सच्चे पातशाह जी हरि मंदर दे विच मत्था टेकण दे वास्ते पहुंचे ने। प्रसाद नाल सतगुरु अर्जन देव सच्चे पातशाह जी लै के पहुंचे, क्योंकि सतगुरु हरगोबिंद दा शरीर राजी होया है। इस करके सतगुरु सच्चे पातशाह जी धन्नवाद शुक्रिया अदा करन दे वास्ते गए करतार दा अकाल पुरख दा। ताप दूर होया हर गोबिंद जी दा, धन्नवाद सतगुरां करतार कीता। गमी दूर होई खुशी छाई, सारे बड़ा रल आनंद परवार कीता। दास दासियां नू दान बहुत दिता, भारी यग सतगुरु दा तार कीता। ਹਾਜ਼ਰ ਹੋਏ ਹਰ ਮੰਦਰ ਕਰਤਾਰ ਸਿੰਘਾ ਪ੍ਰਸ਼ਾਦ ਬਹੁਤਾ ਖੁਸ਼ੀ ਤਾਰ ਕੀਤਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪ੍ਰਸ਼ਾਦ ਦੀ ਭੇਟਾ ਲੈ ਕੇ ਫਿਰ ਪਹੁੰਚੇ ਨੇ ਹਰੀ ਮੰਦਰ ਦੇ ਵਿੱਚ, ਉੱਥੇ ਆਣ ਕੇ ਮੱਥਾ ਟੇਕੇ। ਹੱਥ ਜੋੜ ਅਰਦਾਸ ਕਰਾਈ, ਹਰ ਗੋਬਿੰਦ ਲੈ ਮੱਥ ਟਿਕਾਈ। ਹੱਥ ਜੋੜ ਕੇ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਹੈ। ਹਰ ਗੋਬਿੰਦ ਦਾ ਜਿਹੜਾ ਮੱਥਾ ਸੀ, ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਹਰੀ ਮੰਦਰ ਦੇ ਵਿੱਚ ਟਿਕਵਾਇਆ। ਕਰ ਪਰ ਕਰਮਾ ਮਹਿਲੀ ਆਏ, ਭਾਂਤ ਭਾਂਤ ਕੇ ਮੰਗਲ ਗਾਏ। ਫਿਰ ਪਰਿਕਰਮਾ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਾਪਸ ਆਪਣੇ ਮਹਿਲਾਂ ਦੇ ਵਿੱਚ ਪਹੁੰਚ ਗਏ ਨੇ। ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਮੰਗਲਾਂ ਦੇ ਖੁਸ਼ੀਆਂ ਦੇ ਜਿਹੜੇ ਗੀਤ ਸੀ ਉਹਨਾਂ ਨੂੰ ਗਾਇਆ ਗਿਆ। ਪਾਂਤ ਪਾਂਤ ਬਾਜੇ ਬਜੇ, ਆਨੰਦ ਪਇਓ ਅਪਾਰ, ਦੀਨ ਦਾਨ ਬਹੁ ਪਾਵਹੀ ਸਤਿਗੁਰ ਕੇ ਦਰਬਾਰ। ਤਰ੍ਹਾਂ ਤਰ੍ਹਾਂ ਦੇ ਵਾਜੇ ਜਿਹੜੇ ਨੇ ਉਹ ਵੀ ਖੁਸ਼ੀ ਦੇ ਨਾਲ ਆਨੰਦ ਨੂੰ ਭਰ ਕੇ ਵਜਾਏ ਗਏ ਨੇ। ਬਹੁਤਾ ਸਾਰਾ ਜਿਹੜਾ ਦਾਨ ਹੈ ਉਹ ਦੀਨਾਂ ਨੂੰ ਗਰੀਬਾਂ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚੋਂ ਪ੍ਰਦਾਨ ਕੀਤਾ ਗਿਆ। ਇਹ ਕਥਾ ਪੂਰਨ ਪਈ, ਸੁਣੋ ਗਾਥ ਅਬ ਹੋਰ, ਹਰ ਗੋਬਿੰਦ ਜੀ ਜਿਮ ਪੜੇ ਬੁੱਢੇ ਪੇ ਦਿਨ ਥੋਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਹ ਜਿਹੜੀ ਕਥਾ ਸੀ ਇਹ ਤੇ ਇੱਥੇ ਪੂਰੀ ਹੋ ਗਈ ਹੈ। ਹੁਣ ਤੁਸੀਂ ਹੋਰ ਕਥਾ ਸੁਣੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਿਦਿਆ ਸੀ ਉਹ ਥੋੜੇ ਦਿਨਾਂ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ। ਗੁਰੇ ਅਰਜਨ ਅਵਤਾਰ ਮਨ ਮੈਂ ਐਸ ਵਿਚਾਰਿਓ, ਜਿਹੜੇ ਭਗਵਾਨ ਦਾ ਸਰੂਪ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਵਿਚਾਰ ਕੀਤੀ। ਹਰ ਗੋਬਿੰਦ ਚਟਸਾਰ ਪੜਨ ਹੇਤ ਕਹਿ ਸੌਂਪੀਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਪੁੱਤਰ ਹਰ ਗੋਬਿੰਦ ਨੂੰ ਕਿਸੇ ਚਾਟਸ਼ਾਲਾ ਦੇ ਵਿੱਚ ਪੜਨ ਦੇ ਵਾਸਤੇ ਪਾਂਧੇ ਨੂੰ ਸੌਂਪ ਦੇਣਾ ਚਾਹੀਦਾ, ਜਿਹਨੂੰ ਆਪਾਂ ਅੱਜ ਕੱਲ ਸਕੂਲ ਕਹਿ ਦਿੰਦੇ ਹਾਂ। ਪੰਜਾਬੀ ਦੇ ਵਿੱਚ ਵੀ ਸਕੂਲ ਸ਼ਬਦ ਮਸ਼ਹੂਰ ਹੋ ਚੁੱਕਾ ਹੈ। ਪੁਰਾਣੇ ਸਮੇਂ ਦੇ ਵਿੱਚ ਵਿਦਿਆਲਾ ਜਾਂ ਚਾਟਸ਼ਾਲਾ ਆਖਿਆ ਜਾਂਦਾ ਸੀ, ਜਿਹਨੂੰ ਅਸੀਂ ਅੱਜ ਕੱਲ ਸਕੂਲ ਕਹਿੰਦੇ ਹਾਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਵਿਦਿਆ ਦੀ ਪ੍ਰਾਪਤੀ ਕਰਾਉਣ ਦੇ ਵਾਸਤੇ ਕਿਸੇ ਚਾਟਸ਼ਾਲਾ ਦੇ ਵਿੱਚ ਭੇਜਣਾ ਚਾਹੀਦਾ ਹੈ ਹਰਗੋਬਿੰਦ ਨੂੰ। ਇਹ ਵਿਚਾਰ ਸ੍ਰੀ ਗੁਰੂ ਅਰਜਨ ਆਵਤ ਪੇ ਮਹਾਦਾਮ ਕੇ ਮਹਾਦੇਵ ਕੇ ਤਾਮਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਵਿਚਾਰ ਕੀਤੀ ਤੇ ਵਿਚਾਰ ਕਰਨ ਤੋਂ ਬਾਅਦ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਭਰਾ ਮਹਾਦੇਵ ਦੇ ਘਰ ਦੇ ਵਿੱਚ ਚਲੇ ਗਏ। ਬੰਦਨ ਕੈ ਮੁਖ ਇਹ ਕਹਿਓ ਬੜ, ਪ੍ਰਾਤ ਪਿਤਾ ਸੰਪੂਰਨ ਕਾਮਾ। ਮਹਾਦੇਵ ਦੇ ਚਰਨਾਂ ਦੇ ਉੱਤੇ ਜਾ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ हे ਵੱਡੇ ਪ੍ਰਾਤਾ ਜੀ, ਤੁਸੀਂ ਪਿਤਾ ਦੇ ਸਮਾਨ ਹੋ, ਸਾਰੀਆਂ ਕਾਮਨਾ ਨੂੰ ਪੂਰੀਆਂ ਕਰਨ ਵਾਲੇ ਹੋ। ਹਰ ਗੋਬਿੰਦ ਦਾਸ ਪਛਾਣ ਪ੍ਰਭੂ, ਚਟਸਾਰ ਪਠਾਈਏ ਆਪਣੀ ਸਮਾ। ਹਰ ਗੋਬਿੰਦ ਨੂੰ ਕਿਰਪਾ ਕਰਕੇ ਤੁਸੀਂ ਆਪਣਾ ਦਾਸ ਜਾਣੋ ਤੇ ਕਿਸੇ ਚਾੜਸ਼ਾਲਾ ਦੇ ਵਿੱਚ ਆਪਣੀ ਨਿਗਰਾਨੀ ਦੇ ਨਾਲ ਇਸ ਨੂੰ ਪੜਨ ਦੇ ਵਾਸਤੇ ਭੇਜਿਆ ਜਾਵੇ। ਮੇਰੇ ਮਨ ਦੇ ਵਿੱਚ ਪ੍ਰਾਤਾ ਜੀ ਐਸਾ ਵਿਚਾਰ ਆਇਆ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਨਿਗਰਾਨੀ ਦੇ ਰਾਹੀਂ ਕਿਸੇ ਚਾੜਸ਼ਾਲਾ ਦੇ ਵਿੱਚ ਇਸ ਨੂੰ ਪੜਾਈ ਕਰਨ ਦੇ ਵਾਸਤੇ ਭੇਜੋ। ਮਹਾਦੇਵ ਕਹਿਓ ਜਿਹ ਦੀਨੋ ਏ ਬਾਲਕ, ਆਗੇ ਤੇ ਸੌਂਪ ਬੁੱਢਾ ਜਿਹ ਨਾਮਾ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਾਦੇਵ ਨੂੰ ਆਖਿਆ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਚਾੜਸ਼ਾਲਾ ਦੇ ਵਿੱਚ ਵਿਦਿਆ ਪ੍ਰਾਪਤੀ ਕਰਨ ਦੇ ਵਾਸਤੇ ਇਸ ਨੂੰ ਭੇਜ ਦੇਵੋ, ਉਸ ਵੇਲੇ ਮਹਾਦੇਵ ਜੀ ਬੋਲੇ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਜਿੰਨੇ ਪੁੱਤਰ ਦਿੱਤਾ ਹੈ ਇਹ ਬਾਲਕ ਉਸੇ ਨੂੰ ਸੌਂਪਣਾ ਚਾਹੀਦਾ ਹੈ, ਭਾਵ ਕੇ ਬਾਬਾ ਬੁੱਢਾ ਜੀ ਨੂੰ ਇਹ ਕੰਮ ਸਪੁਰਦ ਕਰਾ ਦਿਓ। ਮਹਾਦੇਵ ਜੀ ਨੇ ਸਲਾਹ ਦਿੱਤੀ। ਮਹਾਦੇਵ ਬਚ ਕਹੇ ਗੁਰੂ ਅਰਜਨ ਕੇ ਮਨ ਪਾਏ। ਮਹਾਦੇਵ ਜੀ ਨੇ ਜਦੋਂ ਐਸੇ ਬਚਨ ਕੀਤੇ ਤੇ ਮਹਾਦੇਵ ਜੀ ਦੇ ਕੀਤੇ ਹੋਏ ਜਿਹੜੇ ਬਚਨ ਸੀ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੀ ਭਾਗ ਹੈ, ਉਹਨਾਂ ਨੂੰ ਵੀ ਇਹ ਬਚਨ ਚੰਗਾ ਲੱਗਾ। ਸਭ ਕੁਟੰਬ ਸੁਖ ਪਾਇਓ ਲੀਨੇ ਸਿੱਖ ਬੁਲਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਇਲਾਵਾ ਸਾਰਾ ਜਿਹੜਾ ਪਰਿਵਾਰ ਸੀ ਉਹ ਵੀ ਇਸ ਗੱਲ ਦੇ ਉੱਤੇ ਰਾਜੀ ਹੋਇਆ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੁਝ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ।
ਲੀਨੇ ਸਿੱਖ ਬੁਲਾਏ ਪੰਜ ਗੁਰ ਅਰਜਨ ਤਬਹੀ।
ਪੰਜ ਜਿਹੜੇ ਪ੍ਰਮੁੱਖ ਸਿੱਖ ਸੀ ਉਹਨਾਂ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾ ਲਿਆ।
ਬੁੱਢੇ ਪੇ ਪਠ ਦੀਏ ਕਹਾ ਲਿਆਵੋ ਤੇਹੇ ਅਬਹੀ।
ਉਹਨਾਂ ਪੰਜਾਂ ਪ੍ਰਮੁੱਖ ਸਿੱਖਾਂ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਾਓ ਬਾਬਾ ਬੁੱਢਾ ਜੀ ਦੇ ਕੋਲ ਸਾਡੇ ਵੱਲੋਂ ਬੇਨਤੀ ਕਰਕੇ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਲੈ ਆਓ।
ਹਮਰੀ ਬੰਧਨ ਤਾਰ ਜੋਰ ਕਰ ਉਸ ਕੋ ਲਿਆਵੋ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਹੱਥ ਜੋੜ ਕੇ ਅਰਜ ਕਰਨੀ ਹੈ ਤੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ ਨੂੰ ਤੁਸੀਂ ਇੱਥੇ ਲੈ ਕੇ ਆਉਣਾ।
ਮਨ ਬਾਛਤ ਫਲ ਹੋਏ ਤੁਮੈ ਜਗ ਮੈਂ ਜਸ ਪਾਵੋ।
ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਪੰਜਾਂ ਸਿੱਖਾਂ ਨੂੰ ਕਹਿੰਦੇ ਨੇ ਕਿ ਮਨ ਪਾਉਂਦੀਆਂ ਤੁਹਾਡੀਆਂ ਜਿਹੜੀਆਂ ਮੁਰਾਦਾਂ ਨੇ ਉਹ ਵੀ ਪੂਰੀਆਂ ਹੋਣਗੀਆਂ, ਜਗ ਦੇ ਵਿੱਚ ਤੁਹਾਡਾ ਵੱਡਾ ਜਸ ਫੈਲੇਗਾ।
ਸ੍ਰੀ ਗੁਰ ਕੇ ਬਚ ਮਾਨ ਕੇ ਗਏ ਸਿੱਖ ਤਬ ਤਾਏ, ਆਦਰ ਸੋ ਲਿਆਵਤ ਪਏ ਸਾਹਿਬ ਬੁੱਢੇ ਜਾਏ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨ ਕੇ ਉਹ ਪੰਜੇ ਸਿੱਖ ਬਾਬਾ ਬੁੱਢਾ ਜੀ ਦੇ ਕੋਲ ਗਏ ਨੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸੰਦੇਸ਼ਾ ਦਿੱਤਾ ਤੇ ਫਿਰ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇ ਨਾਲ ਲੈ ਕੇ ਉਹ ਸਤਿਗੁਰਾਂ ਦੇ ਕੋਲ ਪਹੁੰਚ ਗਏ।
ਸਾਹਿਬ ਬੁੱਢਾ ਜਬ ਆਏ ਗੁਰ ਅਰਜਨ ਨਿਕਟਾਰ, ਤਾਹੇ ਦੇਖ ਸ੍ਰੀ ਗੁਰੂ ਉੱਠ ਕਰ ਆਦਰ ਅਧਿਕਾਰ।
ਜਦੋਂ ਬਾਬਾ ਬੁੱਢਾ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਏ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉੱਠ ਕੇ ਉਹਨਾਂ ਦਾ ਸਤਿਕਾਰ ਕਰਦੇ ਨੇ। ਬਾਬਾ ਬੁੱਢਾ ਜੀ ਦਾ ਬੜਾ ਮਾਣ ਸਤਿਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ।
ਕੁਸ਼ਲ ਆਨੰਦ ਕਹਿ ਸਤ ਕੁਸ਼ਲ ਆਨੰਦ ਕਹਿ ਸਤ ਗੁਰ ਬੋਲੇ कर अनुहार सुब बचन अमोले।
बाबा बुढ़ा जी दी राजी खुशी नू पुछया सतगुरु अर्जन देव सच्चे पातशाह जी ने, ते फिर बड़ी निम्रता दे नाल अमोले जेड़े वड मुले बचन ने ओ सतगुरु अर्जन देव सच्चे पातशाह जी ने बोले।
पर उपकारी तुम जग आए, पर कारज हित देह तराए।
सतगुरु अर्जन देव सच्चे पातशाह जी कहंदे ने, हे बाबा बुढ़ा जी, तुसीं दुनिया दे उते पर उपकार नूं करन दे वास्ते आए हो। इस कारज दे वास्ते ही तुसीं अपने मनुखा शरीर नूं धारण कीता।
पुन श्री गुर मन ऐसे आयो, मोहर पांच प्रसाद मंगायो।
इस तरह बचन करदिया करदिया सतगुरु अर्जन देव सच्चे पातशाह जी दे मन दे विच कुछ विचार आया। उस वेले सतगुरां ने दास नूं हुक्म करके पांच सोने दियां मोहरां ते कुछ प्रसाद मंगवा लिया।
साहिब बुड्ढे आगे राखियो, सिरि मुख सो तब अस बच पाखियो।
ओ प्रसाद ते पंज मोहरां सतगुरु अर्जन देव सच्चे पातशाह जी ने बाबा बुढ़ा जी दे अगे रख दित्तियां ते फिर अपने सिरी मुख तो सतगुरु अर्जन देव सच्चे पातशाह जी ने इस तरह वचन कीता।
प्रसाद वरताए अबै प्रभ लीजै, हर गोबिंद को विद्या दीजै।
सतगुरु अर्जन देव सच्चे पातशाह जी बाबा बुढ़ा जी नूं कहिंदे ने कि बाबा जी हुण प्रसाद नूं वरता दिओ ते कृपा करके मेरे पुत्र हरगोबिंद नूं विद्या प्रदान करो।
पट्टी भर पैंती लिख दईए, अबे काजे पूरन कहिए।
बाबा बुढ़ा जी नूं अर्ज कीती है सतगुरु अर्जन देव सच्चे पातशाह जी ने, कहिंदे ने कि लकड़ दी फट्टी दे उत्ते 35 जड़े अखर ने, उन्हां नूं लिख देवो। हुणे ही ये जड़ा कार्ज है इस नूं संपूर्ण कर देवो। 35 दा भाव है कि पंजाबी वर्णमाला दे 35 अखर, क्योंकि पुरातन समय दे विच ऊड़े तों लै के अड़ाड़ा अखर तक 35 अखर बणदे ने, पर समय दे अनुसार उहदे विच तब्दीली कर दित्ती गई है। हौली हौली अखरां नूं जोड़ जोड़ के इस वेले पंजाबी वर्णमाला दे जिहड़े अखर ने उह 41 बन गए ने, क्योंकि कई ऐसे शब्द ने जिन्हां दा उचारण उहनां 35 दे विचों किसे दे नाल कीता नहीं जा सकदा। इस करके सस्से पैर बिंदी, खखे पैर बिंदी, गगे पैर बिंदी, जज्जे पैर बिंदी, फफे पैर बिंदी ते लल्ले पैर बिंदी, ये जड़े 6 अखर ने इन्हां नूं वाधू जोड़ दिता गया है, क्योंकि कई ऐसे शब्द ने जेड़े बाकियां दे नाल उचारण नहीं कीते जा सकते, ना ही लिखत दे विच ओ सही जापदे ने। जिस तरह के सस्से पैर बिंदी 6 बोलदा है, जे आपां शेर कहना होवे जां शेर लिखना होवे ते सस्से पैर बिंदी दे नाल ओ शेर लिखिया जावेगा। जेड़ा वर्त्या जांदा छतरी दे वास्ते ओ है दूसरा छच्छा। आम तौर दे उते मैं इस गल दे वल वी साध संगत दा ध्यान दवाउणा चाहुंना कि जेड़ा छच्छा अखर है जिहदे नाल आपां 6वीं पातशाही कहिंदे आ जां फिर छतरी दे वास्ते प्रयोग कीता जांदा है, अज कल उस छच्छे दी जिहड़ी गिणती है जां उहदे उस छच्छे दी वरतों बहुत घटदी जांदी है। आम तौर दे उते तुसीं विचार करके देखियो कि उस छच्छे दी वरतों बिल्कुल ही नहीं कीती जा सकदी। जेकर 6 आखना होवेगा ते 6 ही आख्या जांदा है। सस्से पर बिंदी दी जिहड़ी वरतों है ओ बहुत ज्यादा हुंदी है, पर आम तौर दे उते जिहड़ा 6 है उहनूं 6 आखना चाहीदा है। जे दूसरा किसे प्रकार दे नाल सस्से पर बिंदी वाला अखर उचारना है ते फिर उहदा उचारण होना चाहीदा है। इस करके छच्छे दा ध्यान बहुत ज्यादा घटदा जांदा है। इस करके मैं ते सारयां दे चरणां दे विच इह जरूर बेनती करांगा कि छच्छे दा ते छच्छे दा ध्यान जरूर रखना चाहीदा। बहुत घटदा जांदा छच्छा, छतरी वाला ते बहुत ज्यादा वरतों हुंदी है ससे पर बिंदी वाले शशे दे। सो मेरा सिर्फ कहने तो भाव है कि शेर आख्या जांदा है ससे पर बिंदी दे नाल लिखिया भी उदे नाल जांदा है। इस तो इलावा खखे पर बिंदी ख बोलदी है ख दा भाव कि उन्हूं थोड़ा भारा करके जिस तरह के आपां खरबूजा कहने उदे ते खखे पर बिंदी लगेगी। इसे प्रकार दे नाल गगे पर बिंदी उदों लगदी है जदों असीं हिंदी दा लफज बोलदे आं गुबारा उस वेले गगे पर बिंदी लग जांदी है। इसे प्रकार दे नाल जज्जे पर बिंदी दा बहुत ज्यादा प्रयोग हुंदा है बड़ियां थावां दे उत्ते जुल्म लिखना होवे कहना होवे जज्जे पर बिंदी लगदी है। इस तो इलावा जालम कहना होवे जां लिखना होवे उत्थे भी जज्जे पर बिंदी लगदी है। इस तो इलावा फफे पर बिंदी लगदी है जिस तरह के आपां कह दईए कि बाबा फरीद फरीद जड़ा कहना है लफज एदे फफे दे पैर दे विच बिंदी लगदी है। इस तो इलावा लल्ले पर बिंदी लाई जांदी है जदों हल लिखना होवे जिस तरह के कह देने हैं फलाना बंदा हल वाह रिहा उत्थे लल्ले पर बिंदी लगदी है। इस तो इलावा मैं ते बहुत नचीज हाँ बड़ी छोटी बुद्धि वाला है पर मेरे ख्याल दे मुताबक एक अखर होर भी वधाउणा चाहीदा जिस अखर दे पैर दे विच बिंदी लगे वह अखर है दद्दा दद्दे पैर भी बिंदी लगनी जरूरी है। मैं कुछ विचारिया कि जेकर अपना कहण जेकर आपां कहना होवे कि फलाने बंदा फलाना बंदा पैदा होया जेड़ा पैदा होया शब्द है ये दद्दे पर बिंदी तो बगैर नहीं बुलाया जा सकता। जेकर आपां दद्दे दे पैर बिंदी नहीं लाउंदे ते फिर आखांगे फलाना बंदा पैदा होया नहीं किया जा सकता। सो मेरा सिर्फ कहण तो भाव है कि दद्दे दे पैर दे विच भी बिंदी लगनी चाहीदी है। हो सकदा कदे ऐसा भी समा आ जावे जिस तरह इन्हां शब्दां दी शुद्धि कीती गई है वधा दित्ता गया है उस तरह हो सकदा कि समा पा के कोई सिक्ख्या मंत्री ऐसा भी कर देवे कि दद्दे दे पैर दे विच भी बिंदी पा देवे। सो मेरा सिर्फ कहण तो भाव है कि ये जिहड़ी पंजाबी वर्ण वाला है इनू 35 इस करके आख्या जांदा है क्योंकि पहला एदे 35 ही अखर सन उड़े तो लैके अडाड़े तक। इस करके सतगुरु अर्जन देव सच्चे पातशाह जी ने बाबा बुढ़ा जी नू ऐसा वचन कीता है कि तुसी लकड़ दी फट्टी दे उते 35 अखर लिख देवो ये कारण बाबा जी हुणे ही तुसी पूर्ण करो। साहेब बुढ़े बचन उचारा मैं हूं जाट कास रखवारा। उस वेले हाथ जोड़ के बाबा बुढ़ा जी ने बचन कीता कहिंदा सच्चे पातशाह जी किस तरह दे बचन उचारण करदे हो मैं ता मूर्ख जट हां मैं ते घा खोदन वाला हां सच्चे पातशाह जी मैनू कित्थों एडी वड्डी विद्या आउंदी। मैं क्या जानो कैस पढ़ावे हमको पढ़ना कछु नया। मैं हाथ जोड़ के बाबा बुढ़ा जी कहिंदे ने मैं क्या जानू कैस पढ़ावे सच्चे पातशाह जी मैं की जानदा हां कि किस प्रकार दे नाल किसे नू पढ़ाईदा। सच्चे पातशाह जी मैनू ते आप पढ़ना नहीं आउंदा मैनू ते आप कुछ नहीं आउंदा मैं किसे नू सच्चे पातशाह जी की पढ़ावांगा। या मैं संसना कुछ करो तुम जानो सब सार शुभ दिन आज बेहात है पालो महूरत तार। जदों बाबा बुढ़ा जी ने ऐसी बेनती की अगो सतगुरु अर्जन देव सच्चे पातशाह जी कहिंदे ने या मैं संसा ना कुछ करो कहिंदे ने बाबा जी तुसी इस गल दी विचार ना करो कि तुहानू की आउंदा ते तुहानू की नहीं आउंदा। सतगुरु जी कहिंदे ने सब जानो तुम सार तुसी ते सारियां गल्लां दे सार तत नू जानन वाले हो। सतगुरु जी कहिंदे ने अज दा दिहाड़ा बड़ा शुभ है ये सारे दा सारा बीतदा जांदा है ये बड़ा भला मुहूर्त है इस करके हुणे ही इस कार्ज नू तुसी आरंभ कर देवो तुहानू सारा ही कुछ आउंदा है। जदों गरीब नवाज सतगुरु अर्जन देव सच्चे पातशाह जी किसे आम मनुख नू कह देन के तेनू सारा ही कुछ आउंदा है
ਤੇ ਉਹਨੂੰ ਫਿਰ ਸਾਰਾ ਹੀ ਕੁਝ ਆ ਜਾਂਦਾ ਹੈ। ਤੇ ਬਾਬਾ ਬੁੱਢਾ ਜੀ ਤੇ ਫਿਰ ਵੀ ਬਹੁਤ ਵੱਡੇ ਪੂਰਨ ਸੰਤ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਬਾਬਾ ਜੀ ਤੁਹਾਨੂੰ ਸਾਰਾ ਕੁਝ ਆਉਂਦਾ, ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਦਿਨ ਬੀਤਦਾ ਜਾਂਦਾ, ਮਹੂਰਤ ਚੰਗਾ ਲੰਘਦਾ ਜਾਂਦਾ, ਇਸ ਕਰਕੇ ਤੁਸੀਂ ਸ਼ੁਰੂਆਤ ਕਰ ਦਿਓ। ਤੇਹ ਅਵਸਰ ਬਚ ਮਾਨ ਗੁਰ ਬੁੱਢਾ ਹੋਇਓ ਕਿਰਪਾਲ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਉਸ ਅਵਸਰ ਦੇ ਉੱਤੇ, ਉਸ ਮੌਕੇ ਦੇ ਉੱਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਬਾਬਾ ਬੁੱਢਾ ਜੀ ਨੇ ਮੰਨਿਆ, ਬਾਬਾ ਬੁੱਢਾ ਜੀ ਕਿਰਪਾਲੂ ਹੋ ਗਏ। ਪ੍ਰਸਾਦ ਵਰਤਾਏ ਦੀਨੋ ਤਬੇ ਪੱਟੀ ਲਿਖ ਤਤ ਕਾਲ। ਉਸੇ ਵੇਲੇ ਪ੍ਰਸ਼ਾਦ ਨੂੰ ਵਰਤਾ ਦਿੱਤਾ ਗਿਆ ਤੇ ਬਾਬਾ ਬੁੱਢਾ ਜੀ ਨੇ ਫੱਟੀ ਦੇ ਉੱਤੇ ਜਿਹੜੇ 35 ਅੱਖਰ ਸੀ ਪੰਜਾਬੀ ਵਰਣ ਵਾਲਾ ਦੇ, ਉਸੇ ਵੇਲੇ ਲਿਖ ਦਿੱਤੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਵਿਦਿਆ ਸ਼ੁਰੂ ਹੋਈ। ਸਾਰੀ ਵਿਦਿਆ ਦੇ ਮੂਲ ਆਪ ਸਤਿਗੁਰ, ਬਾਬੇ ਬੁੱਢੇ ਜੀ ਪਾਸ ਬੈਠਾ ਦਿੱਤੇ। ਜਿਵੇਂ ਰਾਮ ਵਸ਼ਿਸ਼ਟ ਤੋਂ ਵਿਦਿਆ ਲਈ, ਤਿਵੇਂ ਸਤਿਗੁਰੂ ਵੀ ਪੜ੍ਹਨੇ ਪਾ ਦਿੱਤੇ। ਸਤ ਨਾਮ ਕਹਿ ਬਾਬੇ ਜੀ ਗੁਰਮੁਖੀ ਦੇ, ਅੱਖਰ ਫੱਟੀ ਤੇ ਕੁਝ ਲਿਖਾ ਦਿੱਤੇ। ਸਰਵ ਵਿਦਿਆ ਮੂਲ ਕਰਤਾਰ ਸਿੰਘਾ, ਊੜਾ ਐੜਾ ਪੜਨ ਲੱਗੇ ਸੁਣਾ ਦਿੱਤੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਾਰੀਆਂ ਵਿਦਿਆਵਾਂ ਦੇ ਜਿਹੜੇ ਮੂਲ ਸਤਿਗੁਰੂ ਨੇ, ਉਹਨਾਂ ਨੂੰ ਊੜਾ ਐੜਾ ਪੜਨ ਦੇ ਵਾਸਤੇ ਲਾ ਦਿੱਤਾ ਗਿਆ। ਪੱਟੀ ਲਿਖ ਤਤਕਾਲ ਗੁਰੂ ਸੁੱਤ ਕੇ ਕਰ ਦਿਨੀ। ਫੱਟੀ ਦੇ ਉੱਤੇ 35 ਅੱਖਰ ਪੰਜਾਬੀ ਵਰਣਮਾਲਾ ਦੇ ਗੁਰਮੁਖੀ ਦੇ ਬਾਬਾ ਬੁੱਢਾ ਜੀ ਨੇ ਲਿਖੇ ਨੇ ਤੇ ਫਿਰ ਉਹ ਫੱਟੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਫੜਾ ਦਿੱਤੀ।
ਹਰਗੋਬਿੰਦ ਲਿਖ ਲਈ ਤਬੈ ਸੋ ਅੱਖਰ ਤਬ ਚੀਨੀ।
ਉਸੇ ਵੇਲੇ ਦੂਜੀ ਫੱਟੀ ਦੇ ਉੱਤੇ ਅੱਖਰਾਂ ਦੀ ਪਛਾਣ ਕਰਕੇ ਝੱਟ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਦੂਜੀ ਫੱਟੀ ਦੇ ਉੱਤੇ ਉਹ ਅੱਖਰ ਉਤਾਰ ਦਿੱਤੇ, ਲਿਖ ਦਿੱਤੇ।
ਕੁਛ ਕ ਦਿਵਸ ਮੈਂ ਪੜੀ ਸਬੈ ਵਿਦਿਆ ਤਬ ਪਾਰੀ, ਤੇਹ ਅਵਸਰ ਬੁੱਧ ਬਾਲ ਪੇਖ ਮਨ ਬਿਸਮੈ ਤਾਰੀ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਥੋੜੇ ਕੁ ਦਿਨ ਇਸੇ ਪ੍ਰਕਾਰ ਦੇ ਨਾਲ ਵਿਦਿਆ ਦੀ ਪ੍ਰਾਪਤੀ ਹੁੰਦੀ ਰਹੀ। ਕਵੀ ਜੀ ਲਿਖਦੇ ਨੇ, ਥੋੜੇ ਦਿਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਵੱਡੀ ਵਿਦਿਆ ਦੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਾਪਤੀ ਕਰ ਲਈ। ਦੂਜੇ ਜਿਹੜੇ ਬੱਚੇ ਨੇ ਉਹ ਮਨ ਦੇ ਵਿੱਚ ਐਸੀ ਹੁਸ਼ਿਆਰੀ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ।
64 ਵਿਦਿਆ ਸਭ ਪੜ ਲਈ, ਯਾ ਮੈਂ ਬਹੁਤ ਅਵਧ ਨਹੀਂ ਪਈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਹੁਤਾ ਸਮਾਂ ਨਹੀਂ ਲੱਗਿਆ। 64 ਪ੍ਰਕਾਰ ਦੀ ਵਿਦਿਆ ਮੰਨੀ ਜਾਂਦੀ ਹੈ, ਜਿਸ ਵਿਦਿਆ ਦੇ ਵਿੱਚ ਸ਼ਾਸਤਰ ਤੇ ਸ਼ਸਤਰ ਦੋਵੇਂ ਪ੍ਰਕਾਰ ਦੀ ਵਿਦਿਆ ਆਉਂਦੀ ਹੈ। ਇਹ ਕਵੀ ਜੀ ਲਿਖਦੇ ਨੇ ਕਿ ਥੋੜਿਆਂ ਦਿਨਾਂ ਦੇ ਵਿੱਚ ਹੀ ਵਿਦਿਆ ਪੜ ਲਈ, ਇਹਦੇ ਵਿੱਚ ਬਹੁਤੀ ਜ਼ਿਆਦਾ ਅਵਧੀ ਨਹੀਂ ਲੱਗੀ, ਬਹੁਤੀ ਜ਼ਿਆਦਾ ਦੇਰ ਨਹੀਂ ਲੱਗੀ।
ਬੁੱਢੇ ਕਹਿਤ ਸੋ ਲਾਗੇ ਦੇਰ, ਗੁਰਸੁਤ ਸਮਝ ਸੋ ਪੁੱਛਤ ਫਿਰ।
ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੇ ਕਹਿੰਦਿਆਂ ਤੇ ਭਾਵੇਂ ਕੁਝ ਦੇਰ ਲੱਗਦੀ ਹੈ, ਪਰ ਜੋ ਬਾਬਾ ਬੁੱਢਾ ਜੀ ਕਹਿ ਦਿੰਦੇ ਨੇ ਉਸੇ ਵੇਲੇ ਸਤਿਗੁਰੂ ਜੀ ਉਸ ਨੂੰ ਸਮਝ ਲੈਂਦੇ ਨੇ। ਗੁਰਸੁਤ ਸਮਝ ਸੁਪੂਛਤ ਫੇਰ,
ਪਹਿਲਾ ਸਵਾਲ ਪੁੱਛ ਕੇ ਸਮਝ ਕੇ ਤੇ ਫਿਰ ਦੂਜਾ ਸਵਾਲ ਬਾਬਾ ਬੁੱਢਾ ਜੀ ਤੋਂ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ। ਇਸ ਪ੍ਰਕਾਰ ਦੇ ਨਾਲ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਤੋਂ ਵਿਦਿਆ ਦੀ ਪ੍ਰਾਪਤੀ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।